ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਬਾਜਾਂ ਵਾਲੇ ਕਲਗੀਆਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਰ ਰੋਜ਼ ਸੋ ਸਾਡੇ ਉੱਤੇ ਕਿਰਪਾ ਕਰਦੇ ਨੇ ਜਿਨ੍ਹਾਂ ਦੀ ਬਖਸ਼ਿਸ਼ ਦਾ ਸਦਕਾ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਉਹ ਹੁਕਮ ਕਰ ਦਿੱਤਾ ਮਹਾਰਾਜ ਨੇ ਕਿ ਪੰਜ ਬਾਣੀਆਂ ਪੱਕੇ ਤੌਰ ਉੱਤੇ ਹਰ ਇੱਕ ਨੇ ਪੜ੍ਹਨੀਆਂ ਚਾਹੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਕਿਉਂ ਨਾ ਪਹੁੰਚ ਜਾਵੇ ਪੰਜ ਬਾਣੀਆਂ ਦਾ ਤਿਆਗ ਨਹੀਂ ਕਰਨਾ ਪੰਜ ਬਾਣੀਆਂ ਦੀ ਤਾਕਤ ਦਾ ਗਿਆਨ ਨਹੀਂ ਹੈ ਇਸ ਕਰਕੇ ਆਪਾਂ ਪੰਜ ਬਾਣੀਆਂ ਕਹਿ ਦਿੰਦੇ ਹਾਂ ਕਿ ਪੰਜ ਬਾਣੀਆਂ ਪੰਜ ਬਾਣੀਆਂ ਦੀ ਬਹੁਤ ਵੱਡੀ ਤਾਕਤ ਹੈ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਇਹ ਬਚਨ ਕੀਤਾ ਸੀ ਕਿ ਜਿਹੜਾ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਦਾ ਸੰਪਟ ਲਾ ਕੇ ਤਿੰਨ ਬਾਣੀਆਂ ਵਿੱਚ ਰੱਖੀਆਂ ਨੇ ਇਹ ਮਨ ਨੂੰ ਇੱਕ ਬਹੁਤ ਵੱਡਾ ਸੰਪਟ ਲਾ ਦਿੱਤਾ ਮਹਾਰਾਜ ਨੇ ਆਈ ਇਸ ਸੰਪਟ ਦੀ ਤਾਕਤ ਦਾ ਕੋਈ ਅੰਤ ਨਹੀਂ ਇਸ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਜ਼ਰੂਰੀ ਹੈ ਜਿਨ੍ਹਾਂ ਵਿੱਚੋਂ ਚੌਥੀ ਬਾਣੀ ਚਾਓ ਭਾਈ ਸਾਹਿਬ ਆਪਾਂ ਸ਼ਰਵਣ ਕਰ ਰਹੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ 21ਵੀਂ ਪੌੜੀ ਸ਼ਰਵਣ ਕਰੀਏ ਬੇਨਤੀਆਂ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ 'ਚ ਜੇ ਅਸ ਤੁਜ ਤਬ ਸਰਨੀ ਪਰੇ ਅਸ ਅਤੇ ਤੁਜ ਤੁਜ ਕੀ ਹੁੰਦਾ ਨਿਸ਼ਾਨ ਸਾਹਿਬ ਅਸ ਕੀ ਹੈ ਸ੍ਰੀ ਸਾਹਿਬ ਜਿਹਦੇ ਝੰਡੇ ਵਿੱਚ ਤਲਵਾਰ ਦਾ ਚਿੰਨ੍ਹ ਹੈ ਨਿਸ਼ਾਨ ਸਾਹਿਬ ਦੇ ਵਿੱਚ ਦੇਖੋ ਤਲਵਾਰ ਸ੍ਰੀ ਸਾਹਿਬ ਚੱਕਰ ਇਹਨਾਂ ਸਾਰੀਆਂ ਚੀਜ਼ਾਂ ਦੇ ਚਿੰਨ੍ਹ ਨੇ ਇਸ ਕਰਕੇ ਉਹਦਾ ਨਾਮ ਹੀ ਅਸ ਤੁਜ ਹੈ ਪਰਮਾਤਮਾ ਦਾ ਨਾਮ ਜੇ ਅਸ ਤੁਜ ਤਾਂ ਸਰਨੀ ਪਰੇ ਹੈ ਝੰਡੇ ਵਿੱਚ ਤਲਵਾਰ ਦੇ ਨਿਸ਼ਾਨ ਵਾਲੇ ਵਾਹਿਗੁਰੂ ਜੋ ਵੀ ਆ ਕੇ ਤੁਹਾਡੀ ਸ਼ਰਨ ਵਿੱਚ ਪਏ ਨੇ ਤਿਲਕੇ ਦੁਸ਼ਟ ਦੁਖਿਤ ਹਵਾ ਮਰੇ ਉਹਨਾਂ ਦੇ ਸਾਰੇ ਜਿੰਨੇ ਦੁਸ਼ਮਣ ਨੇ ਦੁਖੀ ਹੋ ਕੇ ਮਰ ਖੱਪ ਗਏ ਆਪਣੇ ਆਪ ਹੀ ਚੌਪੀ ਦੇ ਪਾਠ ਕਰਦੇ ਰਹਿਣ ਨਾਲ ਦੁਸ਼ਟਾਂ ਦੀ ਨਿਵਿਰਤੀ ਆਪਣੇ ਆਪ ਹੀ ਹੁੰਦੀ ਹੌਲੀ ਹੌਲੀ ਕਮੀਆਂ ਸਾਡੇ 'ਚ ਆ ਜਾਂਦੀਆਂ ਨੇ ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਇੰਨੇ ਪਾਠ ਕਰਨ ਵਾਲੇ ਵੀ ਕਈ ਮਿਲੇ 11 ਪਾਠ ਕਰਦਾ ਮੈਂ 21 ਪਾਠ ਕਰਦਾ ਮੈਂ ਪਰ ਇਹਦੇ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਦੀ ਨਾਲ ਜ਼ਰੂਰਤ ਹੈ ਕੇਵਲ ਇੰਜਨ ਠੀਕ ਹੋਣ ਨਾਲ ਗੱਲ ਨਹੀਂ ਬਣਦੀ ਅਤੇ ਚਾਰੇ ਟਾਇਰ ਹੀ ਪੈਂਚਰ ਹੋਣ ਤਾਂ ਗੱਡੀ ਨਹੀਂ ਚੱਲਦੀ ਤਾਂ ਇਸ ਤਰ੍ਹਾਂ ਹੈ ਕਿ ਆਪਣੇ ਜੀਵਨ ਨੂੰ ਸਾਰਿਆਂ ਨਾਲੋਂ ਪਹਿਲਾਂ ਸੁਚੱਜਾ ਬਣਾਈਏ ਜਿੱਥੇ ਬਚਨ ਕੀਤਾ ਹੈ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਹੈ ਕਹੋ ਜਾਲ ਜਦੋਂ ਤੱਕ ਇਹ ਸਾਡਾ ਜੀਵਨ ਨਹੀਂ ਚੰਗਾ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਸਤਸੰਗਤ ਵਿੱਚੋਂ ਹੀ ਮਿਲ ਸਕਦੀਆਂ ਉਹ ਪਹਿਲਾਂ ਪਤਾ ਹੀ ਨਹੀਂ ਸੀ ਜਿਹਨਾਂ ਗੱਲਾਂ ਦਾ ਕਿ ਸੰਗਤ ਵਿੱਚ ਰਹਿ ਕੇ ਆਏ ਜਦੋਂ ਨਿਤਨੇਮ ਕਰਨ ਵਾਲੇ ਪ੍ਰੇਮੀਆਂ ਦੇ ਦਰਸ਼ਨ ਕਰਾਈਏ ਤੁਹਾਨੂੰ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਹਾਨੂੰ ਕਿਵੇਂ ਪ੍ਰਾਪਤੀ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣਾ ਜ਼ੋਰ ਖਾਣ ਪੀਣ ਵਾਲੇ ਪਾਸੇ ਨੂੰ ਪਹਿਲਾਂ ਧਿਆਨ ਕਰਾਉਂਦੇ ਆਪਣਾ ਖਾਣਾ ਸੁਧਾਰਨਾ ਖਾਣੇ ਵਿੱਚ ਇੰਨੀ ਸੂਚਮਤਾ ਲਿਆਉਣੀ ਹੈ ਬਾਹਰ ਦੀ ਕੋਈ ਚੀਜ਼ ਨਹੀਂ ਖਾਣੀ ਇਸ ਗੱਲ ਦਾ ਖਿਆਲ ਰੱਖਣਾ ਬਹੁਤ ਸਾਵਧਾਨਤਾ ਦੇ ਸਹਿਤ ਹੋ ਕੇ ਆਪਣਾ ਖਾਣਾ ਪੀਣਾ ਸੁਧਾਰ ਕੇ ਆਪਣੀ ਕਮਾਈ ਸੁਧਾਰ ਕੇ ਇਹ ਬਾਣੀ ਉਦੋਂ ਹੀ ਅਸਰ ਕਰਦੀ ਹੈ ਜਦੋਂ ਆਪਣਾ ਸਾਰਾ ਕੁਝ ਠੀਕ ਹੋਵੇ ਤਾਂ ਹੁਣ ਜਦੋਂ ਵੀ ਆਪਣੇ ਘਰ ਵਿੱਚ ਕੋਈ ਐਸਾ ਪੈਸਾ ਆ ਜਾਵੇ ਗਲਤ ਫਿਰ ਤੁਸੀਂ ਭਾਵੇਂ 100 ਪਾਠ ਵੀ ਕਰ ਲਓ ਫਿਰ ਉਹ ਅਸਰ ਨਹੀਂ ਪੈਂਦਾ ਉਸੇ ਚੀਜ਼ ਦਾ ਕਿਉਂਕਿ ਆਪਣਾ ਖਾਣਾ ਪੀਣਾ ਸੁਧਾਰਨਾ ਸਭ ਤੋਂ ਵੱਡੀ ਗੱਲ ਹੈ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਉਂਦਿਆਂ ਸਾਰ ਪਹਿਲਾਂ ਭਾਈ ਲਾਲੋ ਦੇ ਘਰ ਚਰਨ ਪਾਏ ਔਰ ਹੱਕ ਦੀ ਕਮਾਈ ਦਾ ਗਿਆਨ ਕਰਾਇਆ ਸੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂ ਬੇਸ਼ੱਕ ਹੁਣ ਕੋਈ ਬੰਦਾ ਇਹ ਕਹੇ ਕਿ ਮੈਂ ਮਾਸ ਨਹੀਂ ਖਾਂਦਾ ਆਂਡਾ ਨਹੀਂ ਖਾਂਦਾ ਪਰ ਉਹ ਪਰਾਇਆ ਹੱਕ ਖਾ ਰਿਹਾ ਹੈ ਫਿਰ ਤਾਂ ਉੱਥੇ ਗੱਲ ਆ ਗਈ ਇੱਕ ਮਾਸ ਛੱਡ ਕੇ ਦੂਸਰਾ ਖਾ ਰਿਹਾ ਹੁਣ ਇੱਥੇ ਜਿਹੜੇ ਪਹਿਲੇ ਮਾਸ ਖਾਣ ਵਾਲੇ ਨੇ ਅਸਲੀ ਮਾਸ ਖਾਣ ਵਾਲੇ ਉਹ ਕਹਿਣਗੇ ਦੇਖਿਆ ਵੀ ਸਾਡੇ ਹੱਕ ਦੀ ਗੱਲ ਹੋ ਗਈ ਵੀ ਸਾਨੂੰ ਇਹ ਬੇਸ਼ੱਕ ਅਸੀਂ ਖਾਂਦੇ ਹਾਂ ਪਰ ਅਸੀਂ ਦੂਜਾ ਹੱਕ ਨਹੀਂ ਖਾਂਦੇ ਕਿਸੇ ਦਾ ਇਉਂ ਨਹੀਂ ਕਰਦੇ تو گل تو اتے ہی ہے، چاہے وہ ماس کھا لیا چاہے وہ کھا لیا، حق پرایا نانکا اس سور اس گائے، پرایا حق کھان کا کی ارتھ ہے؟ یہ بھی پرایا حق ہے، جہی پرایا گردنا وڈھ کے کھا جان گیا، پرایا حق پرایا پیسہ، پرایا حق پرائی استری، پرایا حق کسی نے زمین تے قبضہ، یہ ساری چیزیں پرائے حق چاہیے۔ تو مہاراج سچے پاتشاہ کا بچن ہے کہ جی تھی صحیح ارتھاں خالسا بن کے کتے بانی پڑھو تو میں جب لگ خالسا رہے نیارا تب لگ تیج دیوں میں سارا، جب گہ بپرن کی ریت میں نہ کروں ان کی پرتیت۔ ذرا اپنی کمیاں سارے نالوں پہلے سن نگاہ مارنی چاہیے ہے، نہیں تو پاٹھ تو تھوڑے بہت ہوں، پھر تھوڑے نال ہی بہت ودیا کام بن جاتا ہے۔ آپ ہی ستگرو مہاراج کرپا کر دیں نے، پورکھ جاون پگ پرے تہارے، یہ اکال پورکھ جہے پرش تیری شرن میں آ پے ہیں، پگ نہیں کہنا کس کے، ایک تو ہوں پگ سر تے بندھن والی پگ، جا خالسے دستار کہن دا حکم ہے پگڑی۔ تو بانی وچ وی پھر آپ مہاراج نے کئی تھائی اچارن کیتا، خوب تیری پگڑی میٹھے تیرے بول، پر یہ جڑا پگ ہے اتنے پولا بولنا ہے، اتنے پگ پورکھ جاون پگ پرے تہارے، پگ نام ہوں چرنا کا، جہے بھی آپ جی چرن شرن پی گئے ہیں، تین کے تم سنکٹ سب تارے، انہوں نے تھی سارے ہی سنکٹ کا بھاو ہوں دکھ، کسی طرح میں تارے تو بہو آ چکا، بہت زیادہ دکھ ٹال دیتے، سارے دکھان کی نورتی انہوں نے آپ جی نے کر دیتی۔ جو کل کا ایک بار تیا ہے، کل نام اکال پورکھ کا، جو اکال پورکھ نو ایک بار تے ہوندے نے، ایک چت جے ایک چھن تے آئے، وہ کال فاس کے بیچ نہ آئے، تاکہ کال نکٹ نہ اے ہے، وہ نیڑے نہیں آؤں موت، موت نے وہ نیڑے آنا ہے جنہیں اکال پورکھ کا دھیان کر لیا۔ رچھا ہوئے تاہے سب کالا، انہوں نے ہر سمے کالا تو بھاو کال کا مطلب سماں بھی ہوندا، انہوں نے ہر سمے ہی رکھا ہوندی واہگرو والوں، اکال پورکھ انہوں تے مہر کرتے ہیں۔ دوست ارشٹ ترے تتکالا، دوست تو ہو گئے بیری، ارشٹ کی ہوں مصیبت دکھ آ جانے، یہ سارے جن دوست ارشٹ نے، ترے ترے جھٹ پاٹی، تتکالا کا بھاو ہے جھٹ پاٹی ٹل جاندے نے، سارے دکھ مصیبت انہوں دیاں دور ہو جاندیاں نے۔ کرپا درشٹ تن جا ہے نہر ہو، اے اکال پورکھ تسی جس نوں بھی مہر دی نگاہ نال تکدے ہو، نہریو دا مطلب ہوندا دیکھنا، جنوں دیکھدے ہو کرپا درشٹی نال، تاکہ تاپ تنک مہ ہرے ہو، انہاں دے سارے پاپ تنک تو بھاو چھیتی ایک دم نال جھٹ پٹی، انہاں دے سارے پاپ آپ نورت کر دیندے ہو، ختم ہی کر دیندے ہو۔ رد سدھ کرم سب ہوئی، اس دے گھر ہر پرکار دے دھن پدارتھ آدھ ردیاں سدھیاں دی پراپتی ہوندی ہے، کسی چیز دی کمی نہ رہنی، پیسے وچ کمی نہ آنی، پدارتھاں وچ کمی نہ آنی، سارے پرکار سے کرپا ہوندی ہے، یہ ردیاں سدھیاں دے گھر چ اپنے آپ ہی آ جاندیاں نے، یہ چوبی دا پاٹھ کرن نال وی آندیاں نے، کیونکہ یہ وچ جو دے دتا پھر یہی چیز سامنے آ جاندی، جدوں چوبی دے پاٹھ کرو اپنے آپ ہی سارا کچھ سامنے آ جاتا، سدا سدھ دا بدھ دا رد دا جاپ صاحب بھی بہت تھائی آیا۔ دوست شاہ چھوے سکے نہ کوئی، شاہ کی ہندی پرچھاواں، چھاؤں، کوئی بھی دوست دا جڑا پرچھاواں ہے وہ چھو تک نہیں سکتا، چھوے چچے دے پیر چ واہ واہ پیا ہوا، اس کر کے چھوے، یہ چھوے اس طرح بولنا ہے کہ تا چچا تے واہ واہ پورا ہوئے تا دلائیاں لگیاں ہوں تا چھوے بنتا، یہ اتنا کی ہے جی میں آپ کہنے چھو نہیں سکتا، تو جڑا چھو ہے اسے نہیں چھو نہیں سکتا، تو مہاراج کہنے چھوے تھوڑا جی کر کے بولنا، چھوے نہیں کہنا، چھوے نہ سکے کوئی، جڑا کوئی بھی پرچھاوے تک نو چھو نہیں سکتا، جنہ بھی کوئی دشٹ دکھی ہے، جنہ بھی کوئی آسے پاسے کوئی، کئی بار ایسیا علامت پاسے آسے تو ہی پی جاتی جیب نو، وہ بھی نہیں چھو سکدیاں۔ ایک بار جن تمہیں سنبھارا، اے واہگرو ایک بار بھی جس نے تینوں یاد کیتا پیار نال، کال فاستے تاہے ابارا، اس نے تسی موت دی فاہی تو بچا لیا، جنہوں نے چوپی دے پاٹھ کیتے انہوں تے آپ نے کرپا کیتی، بانی تا کوئی بھی پڑھو ساری بانی رکھیا والی ہے، ਜਿਸ ਪ੍ਰਕਾਰ ਇੱਕ ਸਧਾਰਨ ਕਾਗਜ਼ ਉੱਤੇ ਲਿਖ ਕੇ ਦਈਏ, ਤਹਿਸੀਲ ਦੇ ਵਿੱਚ ਕੋਈ ਵੀ ਕਾਗਜ਼ ਲਿਖ ਕੇ ਦਿੰਦੇ ਨੇ, ਉਹ ਮੰਨਦੇ ਨਹੀਂ, ਕਹਿੰਦੇ ਇਸ ਕਾਮ ਦੇ ਕਾਗਜ਼ ਲੈ ਕੇ ਉਹ 'ਤੇ ਲਿਖ ਕੇ ਲਿਆਓ ਇਹ ਸਾਰਾ। ਹੁਣ ਜਿਹੜੀ ਬੇਨਤੀ ਸਾਡੇ ਕਾਗਜ਼ 'ਤੇ ਲਿਖੀ ਸੀ ਉਹ ਪ੍ਰਵਾਨ ਨਹੀਂ ਹੋਈ, ਇਸ ਸਟਾਮ 'ਤੇ ਲਿਖੀ ਹੋਈ ਪ੍ਰਵਾਨ ਹੋ ਗਈ। ਇਹ ਹੁਣ ਜਿਹੜੀ ਮਹਾਰਾਜ ਨੇ ਚੌਪੀ ਲਿਖਤੀ ਇਹ ਸਟਾਮ ਵਾਲੀ ਚੌਪੀ ਹੈ, ਸਟਾਮ ਦੀ ਬੇਨਤੀ ਹੈ। ਅਤੇ ਜਿਹੜੀਆਂ ਉਹ ਬੇਨਤੀਆਂ ਆਪਾਂ ਕਰਦੇ ਆਪਾਂ ਨੂੰ ਕਰਨੀਆਂ ਨਹੀਂ ਆਉਂਦੀਆਂ, ਕੀ ਬੇਨਤੀਆਂ ਕਰੀਏ, ਕੀ ਮੰਗੀਏ, ਕਿਸ ਤਰ੍ਹਾਂ ਕਰੀਏ, ਇੱਥੇ ਸਾਰਾ ਕੁਝ ਲਿਖ ਦਿੱਤਾ ਕਿ ਆਹ ਸਿੱਧਾ ਹੀ ਪਾਠ ਕਰੀ ਜਾਓ, ਸਭ ਕੁਛ ਇਹਦੇ ਵਿੱਚ ਹੀ ਆ ਜਾਣਾ। ਜਿਨ ਨਰ ਨਾਮ ਤਿਹਾਰੋ ਕਹਾ, ਹੇ ਵਾਹਿਗੁਰੂ, ਜਿਨ੍ਹਾਂ ਨੇ ਤੁਹਾਡਾ ਨਾਮ ਬਚਪਨ ਤੋਂ ਲੈ ਕੇ ਨਾਮ ਜਪਿਆ ਹੈ, ਤੁਹਾਡਾ ਆਪਣੀ ਜ਼ਬਾਨ ਦੇ ਨਾਲ ਕਿਹਾ ਹੈ ਸਤਨਾਮ ਸ਼੍ਰੀ ਵਾਹ, ਜਿਨ੍ਹਾਂ ਨੇ ਇੱਕ ਵਾਰ ਵੀ ਤੁਹਾਡਾ ਸਿਮਰਨ ਕੀਤਾ ਹੈ, ਦਾਰਿਦ ਦੁਸ਼ਟ ਦੋਖ ਤੇ ਰਹਾ। ਉਹ ਦਾਰਿਦ ਕੀ ਹੁੰਦਾ? ਦਲਿੱਦਰ, ਕੰਗਾਲੀ, ਦੁਸ਼ਟ, ਬੈਰੀ, ਦੋਖ, ਪਾਪ, ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਗਿਆ। ਨਾ ਕੋਈ ਉਹਨੂੰ ਦਲਿੱਦਰ ਰਿਹਾ, ਕੰਗਾਲੀ ਰਹੀ, ਨਾ ਕੋਈ ਉਹਦਾ ਬੈਰੀ ਰਿਹਾ, ਨਾ ਉਹਦਾ ਕੋਈ ਪਾਪ ਰਿਹਾ, ਸਾਰੇ ਦੋਸ਼ ਮੁਕਤ ਹੋ ਜਾਂਦਾ। ਖੜਗ ਕੇਤ ਮੈਂ ਸਰਨ ਤਿਹਾਰੀ, ਜਿਸ ਦੇ ਝੰਡੇ ਵਿੱਚ ਤਲਵਾਰ ਦਾ ਚਿੰਨ੍ਹ ਹੈ, ਇਹ ਵੀ ਉਹੀ ਅਰਥ ਹੈ। ਖੜਗ ਨਾਮ ਵੀ ਸ੍ਰੀ ਸਾਹਿਬ ਦਾ ਹੀ ਹੈ ਅਤੇ ਅਸ ਨਾਮ ਵੀ ਸ੍ਰੀ ਸਾਹਿਬ ਦਾ, ਉੱਥੇ ਅਸ ਧੁਜ ਲਿਖ ਦਿੱਤਾ, ਇੱਥੇ ਖੜਗ ਕੇਤ ਲਿਖ ਦਿੱਤਾ, ਕੇਤ ਨਾਮ ਵੀ ਝੰਡੇ ਦਾ। ਹੇ ਵਾਹਿਗੁਰੂ, ਤੇਰੇ ਝੰਡੇ ਵਿੱਚ ਤਲਵਾਰ ਹੈ, ਇਹ ਤਲਵਾਰ ਦੇ ਚਿੰਨ੍ਹ ਵਾਲੇ ਪਰਮੇਸ਼ਰ ਅਕਾਲ ਪੁਰਖ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ। ਆਪ ਹਾਥ ਦੈ ਲਿਹੋ ਉਬਾਰੀ, ਤੁਸੀਂ ਆਪਣਾ ਕਿਰਪਾ ਭਰਿਆ ਹੱਥ ਰੱਖ ਕੇ ਮੈਨੂੰ ਸੰਸਾਰ ਤੋਂ ਬਚਾ ਲਵੋ। ਸਰਬ ਠੌਰ ਮੋ ਹੋ ਹੋ ਸਹਾਈ, ਠੌਰ ਤੋਂ ਭਾਵ ਥਾਵਾਂ, ਜਿੰਨੇ ਟਿਕਾਣੇ ਨੇ, ਜਿੰਨੇ ਵੀ ਥਾਂ ਨੇ ਔਖੇ, ਇਹ ਮਹਾਰਾਜ ਆਪ ਸਾਰੀਆਂ ਥਾਵਾਂ ਹਰ ਥਾਂ ਦੇ ਉੱਤੇ ਮੇਰੀ ਸਹਾਇਤਾ ਕਰੋ। ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਤੁਸੀਂ ਹਰ ਥਾਂ ਮੇਰੀ ਸਹਾਇਤਾ ਕਰੋ, ਚਾਹੇ ਇਹ ਲੋਕ ਵਿੱਚ ਹੋਵੇ, ਚਾਹੇ ਉੱਪਰ ਲੋਕ 'ਚ ਹੋਵੇ। ਦੁਸ਼ਟ ਦੋਖ ਤੇ ਲਿਹੋ ਬਚਾਏ, ਵੈਰੀਆਂ ਅਤੇ ਪਾਪਾਂ ਤੋਂ ਮੈਨੂੰ ਬਚਾ ਲੈਣਾ, ਕਿਉਂਕਿ ਇੱਕ ਤਾਂ ਵੈਰੀ ਅਤੇ ਇੱਕ ਪਾਪ, ਪਾਪ ਵੀ ਵੈਰੀ ਹੋਇਆ ਸਾਡੇ ਅਤੇ ਵੈਰੀ ਹੀ ਪਾਪ ਹੈ। ਇਹਨਾਂ ਤੋਂ ਕਿਰਪਾ ਕਰਕੇ ਮਹਾਰਾਜ ਵੈਰੀਆਂ ਤੋਂ, ਪਾਪਾਂ ਤੋਂ, ਦੁਸ਼ਟਾਂ ਦੋਖੀਆਂ ਤੋਂ ਮਿਹਰ ਕਰੋ, ਬਚਾ ਲਓ ਸਾਨੂੰ, ਬਿਮਾਰੀਆਂ ਤੋਂ ਬਚਾ ਲਓ। 25 ਪੌੜੀਆਂ ਨੇ, ਹੁਣ ਅੱਗੇ 26ਵੀਂ ਪੌੜੀ ਪ੍ਰਾਰੰਭ ਕਰਦੇ ਨੇ ਅਕਾਲ ਪੁਰਖ ਦੇ ਚਰਨਾਂ 'ਚ। ਕਿਰਪਾ ਕਰੀ ਹਮ ਪਰ ਜਗ ਮਾਤਾ, ਜਗ ਮਾਤਾ ਕੌਣ ਹੈ? ਗੁਰਦੇਵ ਮਾਤਾ, ਗੁਰਦੇਵ ਪਿਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਇਹ ਉਸੇ ਨੂੰ ਕਿਹਾ ਅਕਾਲ ਪੁਰਖ। ਜਗਤ ਦੇ ਮਾਤਾ ਪਿਤਾ ਸਰੂਪ ਇਹ ਅਕਾਲ ਪੁਰਖ, ਆਪਨੇ ਮੇਰੇ ਉੱਤੇ ਜਦ ਕਿਰਪਾ ਕੀਤੀ, ਗ੍ਰੰਥ ਕਰਾਂ ਪੂਰਨ ਸੁਭਰਾਤਾ, ਤਾਂ ਮੈਂ ਇਹ ਜਿਹੜਾ ਗ੍ਰੰਥ ਸੀ ਨਾ ਸੁੰਦਰ ਸੋਹਣਾ, ਆਪ ਦੀ ਬਖਸ਼ਿਸ਼ ਦੁਆਰਾ ਇਹ ਪੂਰਾ ਕੀਤਾ, ਆਪਨੇ ਮਿਹਰ ਕਰ ਦਿੱਤੀ, ਇਹ ਗ੍ਰੰਥ ਹੈ। ਅੱਗੇ ਚੱਲ ਕੇ ਗ੍ਰੰਥ ਦਾ ਨਿਰਣਾ ਦੇਣਗੇ, ਇਹ ਗ੍ਰੰਥ ਦੇ ਅਖੀਰ 'ਤੇ ਚੌਪਈ ਹੈ। ਕਿਲ ਵਿਖੋ ਸਕਲ ਦੇਹੇ ਕੋ ਹਰਤਾ, ਜੋ ਆਪ ਜੀ ਦੀ ਸ਼ਰਨ ਪੈਂਦਾ ਹੈ ਨਾ, ਜੋ ਵਾਹਿਗੁਰੂ ਆਪਣੀ ਕਿਰਪਾ ਦੁਆਰਾ ਦੇਹ ਦੇ ਸਾਰੇ ਪਾਪਾਂ ਨੂੰ ਨਾਸ ਕਰਨ ਵਾਲਾ ਹੈ, ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਂਦਾ। ਕਿਲ ਵਿਖ, ਜਿੰਨੇ ਪਾਪ ਹੁੰਦੇ ਨੇ ਸਾਰੇ, ਛੋਟੇ ਵੱਡੇ ਜਾਂ ਨਿਸ਼ਚੇ ਕਰਕੇ ਕਹਿ ਲਓ ਪਾਪ, ਦੁਸ਼ਟ ਦੋਖੀਆਂ ਕੋ ਛੈ ਕਰਤਾ, ਅਤੇ ਦੁਸ਼ਟਾਂ ਅਤੇ ਦੁੱਖ ਦੇਣ ਵਾਲਿਆਂ ਦੋਖੀਆਂ ਦਾ ਵੀ ਨਾਸ ਕਰ ਦਿੰਦਾ। ਇੱਕ ਤਾਂ ਹੋ ਗਿਆ ਦੁਸ਼ਟ, ਇੱਕ ਹੋ ਗਏ ਦੋਖੀ। ਦੁਸ਼ਟ ਜਿਹੜੇ ਦੁਸ਼ਟ ਆ, ਦੋਖੀ ਜਿਹੜੇ ਦੁੱਖ ਦੇਣ ਵਾਲੇ, ਦੁੱਖ ਦੇਣ ਵਾਲੇ ਦੋਖੀਆਂ ਦਾ ਵੀ ਨਾਸ ਕਰ ਦਿੰਦਾ। ਸ਼੍ਰੀ ਅਸਤੁਜ ਜਬ ਭਏ ਦਇਆਲਾ, ਝੰਡੇ ਵਿੱਚ ਤਲਵਾਰ ਦੇ ਨਿਸ਼ਾਨ ਵਾਲੇ ਅਕਾਲ ਪੁਰਖ, ਮੇਰੇ ਉੱਪਰ ਆਪ ਜਦੋਂ ਦਿਆਲੂ ਹੋ ਗਏ, ਪੂਰਨ ਕਰਾ ਗ੍ਰੰਥ ਤਤਕਾਲਾ, ਤਦੋਂ ਹੀ ਮੈਨੇ ਇਸ ਗ੍ਰੰਥ ਨੂੰ ਮਹਾਰਾਜ ਕਹਿੰਦੇ ਪੂਰਾ ਕੀਤਾ, ਜਦੋਂ ਵਾਹਿਗੁਰੂ ਦੀ ਕਿਰਪਾ ਹੋ ਗਈ ਇਹ ਗ੍ਰੰਥ ਸੰਪੂਰਨ ਹੋਇਆ। ਤੈਨੂੰ ਚੌਪੀ ਸਾਹਿਬ ਦਾ ਮਹਾਤਮ ਕਹਿਣ ਲੱਗੇ ਨੇ, ਮਨ ਬਾਂਛਿਤ ਫਲ ਪਾਵੈ ਸੋਈ, ਇਸ ਗ੍ਰੰਥ ਨੂੰ ਜੋ ਵੀ ਪੜ੍ਹੇਗਾ ਅਤੇ ਸੁਣੇਗਾ ਉਹ ਮਨ ਇੱਛਿਤ ਫਲ ਪਾਵੇਗਾ। ਦੁੱਖ ਨਾ ਤਸੈ ਵਿਆਪਤ ਕੋਈ, ਅਤੇ ਉਸਨੂੰ ਕੋਈ ਵੀ ਦੁੱਖ ਨਹੀਂ ਲੱਗੇਗਾ, ਕਦੇ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਅੜਿੱਲ, ਅੜਿੱਲ ਦੋਹਰੇ ਦੀ ਚਾਲ ਦਾ ਹੀ ਛੰਦ ਹੈ, ਜਿਵੇਂ ਦੋਹਰਾ ਕਹਿ ਲਈਏ ਦੋ ਪੰਕਤੀਆਂ, ਇਸੇ ਤਰ੍ਹਾਂ ਅੜਿੱਲ ਹੈ। ਸੁਣੈ ਗੁੰਗ ਜੋ ਯਾਹੇ ਸੋ ਰਸਨਾ ਪਾਵੇ, ਜੇਕਰ ਕੋਈ ਗੁੰਗਾ ਆਦਮੀ ਇਸ ਚੌਪੀ ਸਾਹਿਬ ਦੇ ਪਾਠ ਨੂੰ ਸ਼ਰਧਾ ਨਾਲ ਸੁਣੇਗਾ, ਉਹ ਪੁਰਸ਼ ਰਸਨਾ ਨੂੰ ਪਾ ਲਵੇਗਾ, ਬੋਲਣ ਦੀ ਸ਼ਕਤੀ ਉਹਦੇ ਅੰਦਰ ਆ ਸਕਦੀ। ਪ੍ਰਤੱਖ ਵੀ ਜਿਵੇਂ ਇਹ ਵੀ ਤਾਂ ਗੁੰਗਾ ਹੀ ਹੋ ਗਿਆ, ਹੁਣ ਸੰਗਤ ਮੂਹਰੇ ਕਿਹੜਾ ਬੋਲਣਾ ਸੌਖਾ ਹੁੰਦਾ, ਸਾਰੇ ਨਹੀਂ ਬੋਲ ਸਕਦੇ। ਜਿਵੇਂ ਮਹਾਂਪੁਰਸ਼ਾਂ ਨੇ ਇੱਕ ਵਾਰ ਸਾਰੇ ਸਿੰਘ ਖੜੇ ਕਰ ਲਏ, ਜਿਨ੍ਹਾਂ ਨੇ ਕਥਾ ਸਿੱਖੀ, ਆ ਜਾਓ ਬਈ, ਸੰਗਤ ਨੂੰ ਕੇਵਲ ਫਤਿਹ ਬੁਲਾਉਣੀ, پچی تی جانے سے وہ کئیاں دے ہاتھ پیر کمبن لگ گئے مڑک آ گیا سنگت نوں کھڑے ہو کے فتح تک نہ بلا سکے ایک جانا بالکل بول ہی نہیں سکیا وہ رون ہی لگ پیا کہندا مہاراج میرے تو فتح بھی نہیں بلائی جاندی کہندے بھائی تو پھر ایوں کریا کر جنیاں سنگھاں دے آسناں تے پوتھیاں پئیاں نے ایک صاف سندر رمالہ لے کے ساریاں پوتھیاں صاف کریا کر پوتھیاں والی تھان سدھار کے چوپی دے پاٹ کریا کر دسویں پاتشاہ نے کہا نا کہ سنے گنگ جو یا اس رسنا پاوے یہ پھر تم کتھا والی رسنا مل جاؤ اس طرح ہوں وہ سارے نال ہی اگے ہے وہ بخشش ہوئی سنے موڑ چت لائے چترتا آئے جے کوئی مورخ بندہ چت لا کے بانی سنے تو انہوں بھی چترتا ہو جاندی گیان دی روشنی پراپت ہو جاندی جیہدا دماغ تھوڑا ہے وہ بھی پڑھ سکتا ہے دماغ بدھ جائے گا دکھ درد پاؤ نکت نہ تین نر کے رہے ان بندے نے کول نہ دکھ رہے نہ درد اتے پاؤ دا مطلب نہ ڈر رہے ہو جو یا کی ایک بار چوپائی کو کہے اے بھائی جو ایک باری چوپائی صاحب دا پاٹھ مکھ تو اچارن کرے گا پڑھے گا شردا دے نال پریم دے نال مہاپرش رام پور کھیڑا سنت بابا ہرنام سنگھ جی انہاں دا جیون جنہاں نے پڑھیا ملدا دکھ نواران صاحب دے پاسوں تیرہ یا پندرہ نمبر دکان والے کول بھی ہے وہ جیون دا نام ہے سے کنیہیا بس این ہی لکھیا ہویا جنہاں نے وسرا نام سے کنیہیا تو ایسا جڑا جیون ہے انہاں دا جیون پڑھ کے دیکھیے تو اسی انہاں پاسوں ہی پوچھتے چوپی دا پاٹھ کیویں کریا کریے کہہ رہے بھائی مینوں تاں پتہ نہیں میں تاں دسویں پاتشاہ نوں بینتی کیتی سی مہاراج جی یہ پاٹھ کیویں کرنا چاہیے مہاراج کہندے پہلے تاں گل چ پڑھنا ہونا ضروری ہے کوئی بھی باڑی پڑھو دوسری جدو باڑی کنا سنو گے دسویں پاتشاہ نے بچن کیتا تاں میں بھی سنا گا وہ باڑی جے تسی اپنے کنا نہیں سنو گے تاں پھر مینوں پروان نہیں ہے کنا نال ضرور سنو چوپی دا پاٹھ ہمری کرو ہاتھ دا رکھا وہ پھر پریکٹیکلی کروا دے مہاراج کیویں نتنیم کرنا چاہیے تڑکے دو بجے انہوں نے اٹھ کھڑنا دو بجے اٹھدیا ساری جپجی صاحب شروع کر لینا اشنان تو پہلے ہی پھر اسی پوچھا مہاراج اے اشنان تو پہلے ہی جپجی صاحب کہنے میں من نوں اٹھدے ہی دب لینا کہنے جب تک اشنان کران گے کئی سنکلپ کر جانے نہیں ادوں تک میں سنکلپ کرنی نہیں دینا میں اٹھدیا ساری مول منتر جاں جپجی صاحب جاں گر منتر چ چت جوڑ دینا پھر یہ اسے لیہ دے اتنے چڑھا دئی دے پھر انہوں نے سانوں کول بٹھاؤنا کول بٹھا کے چل بھی جپجی صاحب کی پہلی پوڑی پڑھ جے تیز پڑھنی تو انہوں نے کہنا بھی پلیا ہولی پڑھ لیا پلیا لوگ بالا کہندے سی پلیا لوگ ہولی پڑھ لیا این آپ کی کالی پی ٹکاؤنا تو من ہے پھر بانی وچ ہی کالی کری جانے تو پھر من نے کی ٹکنا ہولی پڑھ لیا پھر انہوں نے آپ ایک پوڑی پڑھنی چنگا میں شروع کردا پھر ہولی ہولی کرنا ہمری کرو ہاتھ دے رچھا رک جانا اتھے پورن ہوئے چت کی اچھا تب چرنند من رہے ہمارا اپنا جان کرو پرتکارا ایک ایک پنگتی دے اتے ایک ایک بار روک روک کے ہولی ہولی پھر سانو سارے نوں سکھیا دینی اس طرح بانی پڑھنی ہے تسی ایک ساتھ ہی ساریاں پنگتیاں پڑھن دا جتن کردے ہو من کی ایکاگرتا چاہتے ہو پر تھی کالی این کرتے ہو کہ من تو پہلے ہی کالا جی من پہلے ہی کالا پیا ہوا تو تسی بھی کالی کر لو پھر تو دو کالے کٹھے ہو گئے ایک تو تسی نال رل گئے ایک من کالا پھر ضرور ٹیک گیا تھوڑا من جی چیز بہت تیز بھجی جاتی ہے جی روکنا ہے پچھوں دھکا نہیں دینا روکن واسطے پھر تو پچھے نو کھچنا پڑنا تسی تو آپ وہ چیز دھکا دے رہے ہو من نو کہ ہور تیز چل ہور تیز چل پاٹھ دے نال تسی من نو بھی چنچل بنا دیتا ہور پجائی جا رہے ہیں یہ سنو دھیان نال بانی نے کی کہا ہے چاؤ پائے ہوں مہاراج سچے پاتشاہ نے اٹھائی پوڑیاں لکھن تو بعد انتیمی پوڑی وچ آ کے ہوں لکھتے ہیں میں کہ گرنتھ کتنے لکھیا کدو لکھیا کی دن سے چاؤ پائے کا ارتھ ہے چار پوڑیاں سمبت سترہ ہے ستارہ سو سمبت سہس پنجا ہوں یہ سہس کی ہو گیا سمبت سترہ ہے ستارہ تے سہس سو ستارہ سو کہہ لو سمت ارد سہس پھر وہ ادھا سو ملاؤ پناہ ہور ملا دو فون تین کہج ہے وہ تین ہور ملا دو کنے ہو گئے ستارہ سو ترونجا بکرمی سمت سی جدو یہ گرنتھ اچاریا بھادرو سودی پکھ ہوں چاندن پکھ بھادوں کے مہینے کا اشٹمی کا دن سی ادن جدن چوپی صاحب کا پاٹھ بھادوں کی چاندن پکھ کی اشٹمی مہاراج جی دن بھی دس دے ہوں کہ رب بارا ایتوار کا دن سی تیر ستبدر و گرنتھ سدھارا کہنے میں یہ ستلج کے کنارے تے بیٹھ کے یہ جڑا گرنتھ ہے تو اتے کنارے تے بیٹھ کے چرتر پخیان نامے گرنتھ سدھاریا یہ سارے چرتر لکھے نے مہاراج نے 405 انہوں نے اخیر تے جا کے یہ جو چوپی صاحب کا پاٹھ لکھا ہے کال کی رچنا دیکھ کے بھی لکھا پر نال بینتیاں بھی کیتیاں ہے واہگرو کرپا کرو سانو رکھ لو بچا لو مہر کرو اپنے گرسکھاں پرتی ستگرو مہاراج سچے پاتشاہ 13 مہینے کے قریب اتے رہے اور اس گردوارے کا نام بھی گردوارا چوپی صاحب بھی پیا ہوا تو چوپی صاحب کا اچارن جو کیتا پھر اتے اکال پورکھ کے چرنوں چ بینتیاں کیتیاں آپ بیٹھ کے پھر مہاراج نے 125,000 چوپی صاحب کا پاٹھ اتے کیتا 13 مہینے پھر چوپی صاحب کا پاٹھ کرنے تو بعد سانو حکم کیتا بھائی چوپی صاحب کا پاٹھ کرنا نت نیم دے وچ ضروری کر دیتا مہاراج نے مہاپرش ہمیشہ دو پاٹھ کریا کرتے چوپی صاحب دے ایک پنتھ دی چڑھدی کلا واسطے ایک پاٹھ اپنے نت نیم دا تے اگے ہن ستگرو مہاراج سچے پاتشاہ دے پیارے نے وہ چوپی صاحب کا پاٹھ بنایا پھر وہ 29 پوڑیاں تے اتنے آ کے 1386 انگ تے پوریاں ہوئیاں نے ہن اگے جو سویا تے دوہرا ہے یہ نال بینتی وجوں جویں رہ راس دے شبد جوڑے سی اس طرح یہاں شبدوں نوں نال جوڑ دتا گیا سویا پائیں گہے جب تے تمرے ہے واہگرو جب تو تیرے چرنوں کا میں آسرا پکڑیا ہے گہے تو پاپ پکڑے نے تب تے کو آنکھ ترے نہیں آنے ہو تدو تو میں ہور کسے نوں بھی اکھ ہیٹھ نہیں لیا ارتھات تیری کرپا دی مینوں لوڑ ہے میں ہور کسے نوں اپنی اکھ دے تھلے نہیں لے کے آیا آرام رحیم پران قرآن انیک کہے مت ایک نہ مانے ہو رام رحیم قرآن تے قرآن نو منن والے انیک ہی مت کہے نے پر میں کسے ایک نو بھی نہیں مندا کیونکہ میں جتھے کھڑا جس مت نو میں منیا ہویا یہ چھڈ کے میں ہورنا پاسے نو تریا جاواں یہ بھی چنگی گل نہیں سمرت شاستر بید سب ہے بہو بھید کہے ہم ایک نہ جانے ہو سمرت جنیاں 27 سمرتیاں نے 6 شاستر نے 4 بید نے آدھ یہ جنے بھی گرنتھ نے بہت سارے بڑے بھید کھولتے ہیں کئی چیزوں کے بھید کھولتے ہیں آ بھید ہے یہ بھید ہے بڑا کچھ ہے بےداں کے نانا پرکار کے کرم کانڈ نے 80,000 سرتی تک کرم کانڈ چ لکھی ہوئی ہے پھر 16,000 سرتی چ نانا پرکار کے کانڈ نے 182 کے قریب آم ساکھیاں نے جودھیاں دیاں 4,000 اپاسنا کے کانڈ نے میں کچھ بھی نہیں جانتا بہو بھید ہے ہم ایک نہ جانے پر میں ایک نو بھی نہیں جانتا کسی نو جانتا ہی نہیں سری اسپان کرپا تمری کر اسپان سو ہاتھ ہوں پان ہاتھ کھنڈا پکڑن والے ہی اکال پورکھ تیری کرپا کر کے یہ گرنتھ سمپورن ہویا ہے میں نہ کہو سب توہے بکھانے ہو میں اپنے آپ نو کچھ بھی نہیں اچارن کیتا سب تو ہی اپنا بل بخش کے کتھن کرایا ہے سری اسپان کرپا تمری کر کرتے بشرام آنا سری اسپان کرپا تمری کر میں نہ کہو سب توہے بکھانے ہوں بچن کرنا دوہرا سگل دوار کا چھاڑ کے گہو تہارو دوار ہے واہگرو میں سارے در چھڈ کے آپ دا در آن کے پکڑیا ہے ملیا ہے ایتھے ہی آ کے میں ڈگیا ہاں اب ہم چلی ٹھاکر پہہار جب ہم سرن پربھو کی آئی راکھ پربھو پاویں مار اسی تو ہوں ایتھے ہی آ کے ڈگ پئے ہوں ہار تو پاوے تھک کے ہمب کے چار پاسے گھم کے باہیں گہے کی لاج اس گوبند داس تہار تنہوں ہوں باہ فڑے دی در کٹھے دی لاج اس تو پاو ہے تنہوں لاج ہے ہوں کہ میں تہاڈا داس ہاں میں تہاڈے چرنا تے آ کے ڈگیا ہاں یہ دونوں جڑے نے 63 انک سویے دا ہے تے 64 انک دوہرے دا ہے 63 تے 64 انک اے مہاراج نے کتھوں رچنا کیتی ہے یہ رچنا کیتی ہے آد شری دسم گرنتھ دے 254 انگ تے اتھوں یہ سویا تے دوہرا لے کے چوپی صاحب دے نال لائے نے تاکہ مہاراج دے چرنا چ بینتیاں کیتیاں جا سکن اکال پورکھ دی ساریاں تے بخشش ہو سکے ایسا مہاراج نے ساڈے تے چوپی صاحب دی جو کرپا کیتی ہے تو اگے کرپا کر رہے نے آنند صاحب آنند سو آن دو ਦੋ ਨਾਮ ਹੁੰਦਾ ਦਵੈਤ ਦਾ ਤੇ ਅਨ ਹੁੰਦਾ ਰਹਿਤ ਦਾ। ਦਵੈਤ ਤੋਂ ਰਹਿਤ ਹੋ ਜਾਣਾ ਹੀ ਆਨੰਦ ਹੈ, ਦਵੈਸ਼ ਮਨ ਦੇ ਵਿੱਚੋਂ ਮੁੱਕ ਜਾਣੀ। ਤੋ ਕਿਰਪਾ ਕਰ ਰਹੇ ਨੇ ਸਤਿਗੁਰੂ ਮਹਾਰਾਜ ਆਨੰਦ ਸਾਹਿਬ ਦੀ ਪੰਜਵੀਂ ਬਾਣੀ। ਸਭ ਤੋਂ ਪਹਿਲਾਂ ਆਪਾਂ ਨੂੰ ਜਾਣ ਲੈਣਾ ਜ਼ਰੂਰੀ ਹੈ ਆਨੰਦ ਸਾਹਿਬ ਦੀ ਰਚਨਾ ਕਦੋਂ ਹੋਈ। ਬਖਸ਼ਿਸ਼ ਕਰਦੇ ਨੇ ਪਠਾਨਕਾ ਦੀ ਜਿਵੇਂ ਆਉਂਦੀ ਹੈ, ਫਰਮਾਉਂਦੇ ਨੇ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਇੱਕ ਯੋਗੀ ਸੀ, ਉਸਨੇ ਬਚਪਨ ਤੋਂ ਲੈ ਕੇ ਲਗਾਤਾਰ ਕਈ ਸਾਲ ਘੋਰ ਤਪੱਸਿਆ ਕੀਤੀ। ਉਸਦਾ ਉਸਨੂੰ ਇਹ ਫਲ ਮਿਲਿਆ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ। ਉਸ ਰਿੱਧੀਆਂ ਸਿੱਧੀਆਂ ਦੁਆਰੇ ਲੋਕਾਂ ਤੋਂ ਬੜੀ ਮਾਨਤਾ ਕਰਵਾਈ ਆਪਣੀ, ਬੜੀ ਪੂਜਾ ਪ੍ਰਤਿਸ਼ਠਾ ਪਦਾਰਥ ਇਕੱਠੇ ਹੋ ਗਏ, ਪਰ ਮਨ 'ਚ ਸ਼ਾਂਤੀ ਨਾ ਆਈ, ਨਾ ਹੀ ਬ੍ਰਹਮ ਗਿਆਨ ਹੋਇਆ। ਕਿਉਂਕਿ ਤਪੱਸਿਆ ਨਾਲ ਤਾਂ ਨਾ ਸ਼ਾਂਤੀ ਆਵੇ, ਨਾ ਮੁਕਤੀ ਮਿਲੇ, ਕਲਿਆਣ ਨਹੀਂ ਹੋ ਸਕਦੀ। ਤਪੱਸਿਆ ਹੋਰ ਚੀਜ਼ ਹੈ, ਭਗਤੀ ਹੋਰ ਚੀਜ਼ ਹੈ। ਇੱਕ ਆਪਾਂ ਕਹਿੰਦੇ ਘੋਰ ਤਪੱਸਿਆ ਕੀਤੀ, ਇਹ ਜਿਹੜੀ ਘੋਰ ਤਪੱਸਿਆ ਘੋੜੀਆਂ ਦੀ ਤਪੱਸਿਆ ਹੁੰਦੀ ਹੈ, ਘੋਰ ਭਿਆਨਕ ਤਪੱਸਿਆ ਕਰਨੀ, ਉਹਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਗੰਦਗੀ ਆਦਿ ਖਾਣਾ ਵੀ ਸ਼ਾਮਿਲ ਹੋ ਜਾਂਦਾ। ਤਾਂਹੀਓ ਆਪਾਂ ਘੋਰ ਤਪੱਸਿਆ ਦੀ ਵਰਤੋਂ ਨਹੀਂ ਨਾ ਕਰਦੇ। ਬਹੁਤ ਸਾਰੇ ਲੋਕ ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬਾ ਬਕਾਲਾ ਵਿਖੇ 26 ਸਾਲ 9 ਮਹੀਨੇ 13 ਦਿਨ ਘੋਰ ਤਪੱਸਿਆ ਕੀਤੀ, ਘੋੜੀਆਂ ਦੀ ਤਪੱਸਿਆ ਤਾਂ ਨਹੀਂ ਕੀਤੀ, ਘੋਰ ਤਪੱਸਿਆ ਭਿਆਨਕ ਤਪੱਸਿਆ ਕੀਤੀ। ਇਹ ਭਿਆਨਕ ਅੱਖਰ ਜਿਹੜਾ ਇਹ ਇੱਧਰ ਨਹੀਂ ਜੁੜਦਾ। ਮਹਾਰਾਜ ਨੇ ਤਾਂ ਕੀਤੀ ਭਗਤੀ ਪਰਮੇਸ਼ਰ ਦੀ, ਤਾਂ ਇਸ ਕਰਕੇ ਇਹਨੇ ਕੀਤੀ ਤਪੱਸਿਆ, ਤਾਂ ਇਹਨੂੰ ਮਿਲ ਗਈਆਂ ਰਿੱਧੀਆਂ ਸਿੱਧੀਆਂ। ਚਾਹੁੰਦਾ ਸੀ ਬ੍ਰਹਮ ਗਿਆਨ, ਸ਼ਾਂਤੀ, ਟਿਕਾਓ, ਨਾ ਮਿਲ ਸਕਿਆ। ਤਾਂ ਇੱਕ ਦਿਨ ਉਸਦੇ ਮਨ ਨੇ ਵਿਚਾਰਿਆ ਕਿ ਇਹ ਰਿੱਧੀਆਂ ਸਿੱਧੀਆਂ ਤਾਂ ਲੌਕਿਕ ਵਿਹਾਰ ਹੈ, ਇਸ ਕਰਕੇ ਜੰਮਣ ਅਤੇ ਮਰਨ ਬੰਦੇ ਦਾ ਬਣਿਆ ਹੀ ਰਹਿੰਦਾ। ਹੁਣ ਜੰਮਣ ਅਤੇ ਮਰਨ ਦੀ ਨਿਵਿਰਤੀ ਦਾ ਕੋਈ ਸਾਧਨ ਮੈਨੂੰ ਸੋਚਣਾ ਚਾਹੀਦਾ। ਆਪਣੇ ਮਨ ਦੇ ਵਿਚਾਰ ਦੁਆਰਾ ਹੀ ਫਿਰ ਉਹ ਸਾਧਨ ਕਰਨ ਲੱਗ ਪਿਆ। ਕਈਆਂ ਦੇ ਕੋਲ ਗਿਆ ਵੀ, ਪਰ ਉਹਦੀ ਤਸੱਲੀ ਨਾ ਹੋਈ। ਜਦੋਂ ਉਹਨੇ ਕਿਸੇ ਪ੍ਰੇਮੀ ਸਿੱਖ ਪਾਸੋਂ ਗੁਰੂ ਸਾਹਿਬ ਦੀ ਮਹਿਮਾ ਸੁਣੀ, ਧੰਨ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ, ਉਹਨਾਂ ਦੀ ਮਹਿਮਾ ਸੁਣੀ, ਸ੍ਰੀ ਗੋਇੰਦਵਾਲ ਸਾਹਿਬ ਆ ਕੇ ਮਹਾਰਾਜ ਦੇ ਚਰਨਾਂ 'ਤੇ ਲੰਮਾ ਪੈ ਗਿਆ, ਚਰਨ ਪਕੜ ਲਏ, ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੈਂ ਜੰਗਲਾਂ ਵਿੱਚ ਰਹਿ ਕੇ ਕਠਿਨ ਤੋਂ ਕਠਿਨ ਸਾਧਨ ਕੀਤੇ ਨੇ, ਪਰ ਅੱਜ ਤੱਕ ਮੈਨੂੰ ਨਾ ਕੋਈ ਆਨੰਦ ਆਇਆ, ਨਾ ਕੋਈ ਬ੍ਰਹਮ ਗਿਆਨ ਹੋਇਆ, ਨਾ ਕੋਈ ਸ਼ਾਂਤੀ ਹੈ। ਆਪ ਐਸੀ ਕਿਰਪਾ ਕਰੋ ਜਿਹੜਾ ਮੈਨੂੰ ਹੁਣ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਸਕੇ, ਆਨੰਦ ਆ ਸਕੇ, ਟਿਕਾਓ ਬਣ ਸਕੇ। ਮਹਾਰਾਜ ਨੇ ਬਚਨ ਫਰਮਾਇਆ, ਇਹ ਜੋਗੀ ਅਜੇ ਤੇਰਾ ਕੋਈ ਪਰਾਲਬਧ ਦਾ ਕਰਮ ਐਸਾ ਕਿ ਜਿਸਨੇ ਤੈਨੂੰ ਇੱਕ ਹੋਰ ਜਨਮ ਦੇਣਾ, ਉਹ ਇੱਕ ਜਨਮ ਜਿਸ ਵੇਲੇ ਹੋ ਜਾਏਗਾ ਫਿਰ ਤੈਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਕਿਉਂਕਿ ਜਦੋਂ ਤੱਕ ਬੰਦੇ ਦੀ ਪਰਾਲਬਧ ਨਹੀਂ ਮੁੱਕਦੀ, ਕਈਆਂ ਨੂੰ ਬ੍ਰਹਮ ਗਿਆਨ ਹੋ ਸਕਦਾ ਇਸੇ ਜਨਮ 'ਚ, ਪਰ ਕਿਉਂਕਿ ਪਰਾਲਬਧ ਨਹੀਂ ਮੁੱਕਦੀ, ਪਰਾਲਬਧ ਅਸੀਂ ਆਪਣੇ ਆਪ ਹੀ ਖੜੀ ਕੀਤੀ ਹੋਈ, ਜਦੋਂ ਤੱਕ ਹੁਣ ਇਹ ਨਹੀਂ ਮੁੱਕਦੀ ਉਦੋਂ ਤੱਕ ਆਪਾਂ ਨੂੰ ਜਨਮ ਮਿਲਦੇ ਹੀ ਰਹਿਣਗੇ। ਕਿਉਂਕਿ ਆਪਾਂ ਸੰਕਲਪ ਜੋ ਇੰਨੇ ਕਰ ਲੈਂਦੇ ਹਾਂ, ਜੇ ਕਈ ਵਾਰੀ ਸੰਕਲਪ ਨਾ ਪੂਰੇ ਹੋਣ ਦੇਣੇ ਤਾਂ ਸੁਪਨੇ 'ਚ ਪੂਰੇ ਹੁੰਦੇ ਨੇ, ਜੇ ਸੁਪਨੇ 'ਚ ਨਾ ਪੂਰੇ ਹੋਣ ਤਾਂ ਉਹ ਅੰਦਰ ਸੰਸਕਾਰਾਂ ਵਾਲੀ ਥਾਂ 'ਤੇ ਚਲੇ ਜਾਂਦੇ ਨੇ, ਉਹ ਲੁੱਕ ਛਿਪ ਜਾਂਦੇ ਨੇ, ਅੰਦਰ ਬੈਠੇ ਰਹਿੰਦੇ ਨੇ। ਜਦੋਂ ਫਿਰ ਇਨਸਾਨ ਮਰਦਾ ਹੈ ਉਦੋਂ ਸੰਸਕਾਰ ਖੜੇ ਹੋ ਜਾਂਦੇ ਨੇ, ਉਦੋਂ ਫਿਰ ਉਹ ਫਲ ਦੇਣ ਲਈ ਤਿਆਰ ਹੋ ਜਾਂਦੇ ਨੇ, ਫਿਰ ਇਹਨੂੰ ਉਹਨਾਂ ਦੇ ਮੁਤਾਬਕ ਇਹ ਜਨਮ ਮਿਲਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਉਂਕਿ ਪਹਿਲੇ ਹੀ ਬ੍ਰਹਮ ਗਿਆਨ ਹੋ ਜਾਵੇ ਤਾਂ ਫਿਰ ਜਨਮ ਨਹੀਂ ਪ੍ਰਾਪਤ ਹੁੰਦਾ, ਬ੍ਰਹਮ ਗਿਆਨ ਨਾਲ ਜੰਮਣ ਮਰਨ ਮਿਟ ਜਾਂਦਾ ਹੈ, ਇਸ ਕਰਕੇ ਤੇਰੀ ਪਰਾਲਬਧ ਤੈਨੂੰ ਭੋਗਣੀ ਪਵੇਗੀ। ਮਹਾਰਾਜ ਕਹਿੰਦੇ ਵੇਦ ਦਾ ਨਿਯਮ ਵੀ ਤੂੰ ਪੜਿਆ ਹੋਇਆ, ਇਸ ਕਰਕੇ ਜੋ ਈਸ਼ਵਰ ਦੀ ਇੱਛਾ ਹੋ ਚੁੱਕੀ ਹੈ ਉਹ ਪਹਿਲੇ ਪੂਰੀ ਹੋ ਲਵੇ ਤਾਂ ਤੈਨੂੰ ਬ੍ਰਹਮ ਗਿਆਨ ਹੋਵੇਗਾ। ਤੋ ਗਿਆਨੀ ਦੇ ਜੋ ਸੰਚਿਤ ਕਰਮ ਹਨ ਉਹ ਗਿਆਨ ਕਰਕੇ ਨਾਸ਼ ਹੋ ਜਾਂਦੇ ਨੇ, ਤੇ ਕਿਰੇਮਾਨ ਕਰਮਾਂ ਦਾ ਫਲ ਹੋਵੇ ਨਹੀਂ, ਅਤੇ ਪਰਾਲਬਧ ਕਰਮਾਂ ਦਾ ਫਲ ਭੁਗਤ ਜਾਣ ਕੇ ਨਾਸ ਹੋ ਜਾਂਦਾ। ਤਾਂ ਤੇ ਇਹ ਜਿਹੜੇ ਕਿਰੇਮਾਨ ਨੇ, ਆਪਾਂ ਪਹਿਲਾਂ ਵੀ ਕਈ ਵਾਰ ਇਹਨਾਂ ਦੇ ਵਿਚਾਰ ਕੀਤੀ ਹੈ, ਕਿਰੇਮਾਨ ਰੋਜ਼ ਦਾ ਕਰਮ ਕਰਨਾ, ਫਿਰ ਉਹ ਇਕੱਠੇ ਹੋ ਜਾਣੇ, ਫਿਰ ਉਹਨਾਂ ਦੀ ਪਰਾਲਬਧ ਬਣ ਜਾਣੀ। ਤਾਂ ਇਸ ਪ੍ਰਕਾਰ ਯੋਗੀ ਦਾ ਜੋ ਮਿਲਾਪ ਹੋਇਆ, ਬੇਨਤੀਆਂ ਕੀਤੀਆਂ, ਤਾਂ ਇਸ ਸਾਰੇ ਪ੍ਰਸੰਗ ਨੂੰ ਜੋ ਕਵੀ ਜੀ ਨੇ ਵੀ ਵਰਣਨ ਕੀਤਾ, ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਦੀ ਕਥਾ ਦੇ ਵਿੱਚ, ਤਾਂ ਫਿਰ ਯੋਗੀ ਨੇ ਬੇਨਤੀ ਕੀਤੀ ਦੂਜੇ ਜਨਮ ਵਿਖੇ ਆਪ ਜੀ ਦਾ ਮਿਲਾਪ ਕੈਸੇ ਹੋਵੇਗਾ, ਜਨਮ ਤਾਂ ਮੇਰਾ ਹੋ ਜਾਵੇਗਾ। ਤਾਂ ਮਹਾਰਾਜ ਤੀਸਰੇ ਪਾਤਸ਼ਾਹ ਨੇ ਬਚਨ ਕੀਤਾ, ਤੂੰ ਫਿਕਰ ਨਾ ਕਰ, ਦੂਜਾ ਜਨਮ ਤੇਰਾ ਸਾਡੇ ਗ੍ਰਹਿ ਵਿਖੇ ਹੀ ਹੋਵੇਗਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦਾ ਭਲਾ ਕਰਨਾ, ਸਤਿਗੁਰੂ ਮਹਾਰਾਜ ਨੇ ਆਪਣੇ ਗ੍ਰਹਿ ਵਿਖੇ ਹੀ ਉਹਨੂੰ ਜਨਮ ਦੇ ਦਿੱਤਾ। ਫਿਰ ਜਿਸ ਵੇਲੇ ਸ਼ੁਭ ਵਾਸਨਾ ਅਨੁਸਾਰ ਉਹ ਯੋਗੀ ਗੁਰੂ ਦੇ ਘਰ ਆ ਕੇ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਇਆ, ਤੇ ਗੁਰੂ ਸਾਹਿਬ ਨੇ ਜਦੋਂ ਆਪਣੇ ਕੰਨਾਂ ਨਾਲ ਸੁਣਿਆ, ਉਸ ਸਾਰੇ ਪ੍ਰਸੰਗ ਨੂੰ ਕਵੀ ਸੰਤੋਖ ਸਿੰਘ ਜੀ ਨੇ ਵਰਣਨ ਕੀਤਾ ਹੈ, ਬੱਲੂ ਸੋ ਫਰਮਾਵਨ ਕੀਓ। ਭਾਈ ਬੱਲੂ ਮਹਾਰਾਜ ਤੀਜੇ ਪਾਤਸ਼ਾਹ ਦਾ ਸੇਵਾਦਾਰ ਸੀ, ਜੋ ਮਹਾਰਾਜ ਦੇ ਹਮੇਸ਼ਾ ਪਾਸ ਰਹਿੰਦਾ, सेवा करता उन्होंने वचन किया पुत्र मोहरी को जो पायो भाई जेड़ा साढ़े पुत्र दे अगे पुत्र होया है मोहरी जी दे जिना बेटा होया है तिसको अन्हो निकट हमारे उन साढ़े पास लैके आओ बाबा मोहरी जी दे जो पुत्र होया है जन्मिया जो आनंद इच्छ धारे जेड़ा आनंद की इच्छा लैके जन्मया साढ़े घर उन्होंने लैके आओ सुनत दास गमनो तिस्थाना सुन के जेड़ा दास सी भाई बल्लू वो उस स्थान के उत्ते पहुंचया गुर फरमावन तिन्हों बुखाना गुरां दा फरमाया होया बचन जाके उन्होंने कहा भाई महाराज जी ने इस बच्चे नूं अपने पास मंगवाया है आए समेट सकै ना कोई कोई हुण कौन सी जिहड़ा तीजे पातशाह की आग्या मेट सकता होवे भाई नहीं बच्चा छोटा है असीं नहीं देना तुरत प्रसूत मृदल सिस होए क्योंकि बड़ा कोमल सी ना बच्चा हले तो जन्म लिया ही सी उसने तूल सो वस्त्र शादन करायो उस वक्त जिहड़ा रूई दा लै करके चारे पास्यों इशनान तां करवाया ही सी रूह दे विच लपेट करके वह बच्चा भाई बल्लू दे ताई पकड़ा दिता ले बल्लू निज हथ न धरियो भाई बल्लू ने वह बच्चा चुक के अपने हथां च रख लिया सना सना सतगुरु टेग आने हौली हौली तुरदियां कित डिग ना जाए कित रूह दे विचों निकल जाए बड़े प्रेम दे नाल बच्चा महाराज तीसरे पातशाह दे पास लैके आए यह बद भाग सबन मन जाने भाई यह बड़े भागा वाला बच्चा है जिन्हों तीजे पातशाह ने अपने कोल बुलाया है जन्म लेंद्या सारे प्रभ ने पोत्र लियो निज गोद फिर तीजे पातशाह ने अपने पोतरे नूं अपने गोद दे विच लै लिया सब परिवार मैं पयो प्रमोद सारे परिवार विच ही सिख संगतां विच भी बड़ी खुशी होई बड़े सारे नूं चाओ चढ़े मना दे विच बल्लू सों बोले भगवंत भाई बल्लू दे नाल भगवंत परमेश्वर तीसरे पातशाह ने उह वचन कीता ए अवतरियो बड़ो शुभ संत यह बहुत वड्डा संत महात्मा अपने घर दे विच पैदा होया बड़ी तपस्या है इसकी पिछली यह पिछले जन्म का महात्मा है बड़ा वड्डा हृदय आनंद की इच्छा जाह जिन्हां दे मन विच इच्छा है कि मैनू आनंद की प्राप्ति होवे ये भाई तां अपने घर च आया आनंद लैण वास्ते लीन जन्म हमरे कुल माह इन्होंने साडी कुल दे विच आ करके जन्म लिया है इसको नाम आनंद त्रीजा एदा नाम ही भाई आनंद रख दो क्योंकि आनंद की इच्छा जो लैके आया एदा नाम रखो आनंद जी ये बाबा आनंद जी करके होणगे महापुरख होए गुण सब लीजा ये सारे जने इस गल नूं चंगी तरह विचार लो कि ये महापुरख होणगे बड़े वड्डे हम भी इसको देहें उपायन असीं भी इहनूं भेटा देवांगे अपने वल्लों क्योंकि आम तां लोकां नूं हुंदा 10-5 रुपये देने या कोई होर बहुता अमीर होगा कोई होर सोने की चीज दे दूंगा कोई हीरे की पर महाराज कहने असी भी भेटा देवे अपने वालों बाणी सुंदर कर है गुणायन असी जी चंकी बाणी है गुणा का घर उच्चारण करा सुंदर बाणी ये प्रति यही भेटा होगी नाम आनंद ताहे को रख है उस बाणी का नाम ही आनंद होगा आनंद साहब का पाठ ये महाराज ने नाले तो नाम भी आनंद रखिया नाले उन्होंने नाम से आनंद साहब बाणी रखी आनंद दे देण वाले क्योंकि आनंद की इच्छा धारी मन काम मन दानी जो पक्ष है उच्चारण करनगे उन्होंने की देवेगी ये बाणी मन कामना मनोकामना पूरी होवेगी अन सुनो वडभागी हो सगल मनोरथ पूरे एम सतगुरु कह बल्लू संघ इस तरह सतगुरु जी ने भाई बल्लू के नाल बचन किए ने लगे बनावन गिरा उमंग बड़े उत्साह के नाल फिर आप बाणी रचन लग पाए पौत्र गोद चित मोद धरंते पोतरे नूं गोद विच लै के मन दे विच बड़ा मोद है खुश है यह संसारी लोकां वाला वो खुशी नहीं है कि साडे पोतरा होया नहीं महाराज नूं इस गल की खुशी है कि बहुत वड्डे धर्मात्मा महात्मा आए ने ब्रह्म ज्ञानी बन गए हे महापुरश होण गए हे तां जाके महाराज ने इन्ना लाड़ प्यार किया है बाणी को रसना उचरंते बाणी नूं फिर रसना दे नाल उच्चारण करन लगे ने उस वेले लोगों ने भी गुरु साहब जी आके बधाइया दित्तियां ते कहा महाराज इस वेले आप जी ने तां पोतरे की खुशी विच बहुत आनंद है तां हजूर ने हुण उत्कृष्ट अवस्था दे बचन फरमाउणा थले वाली तां गल ही नहीं ना करनी क्योंकि आप ब्रह्म स्वरूप ने सतगुरु महाराज कहिंदे हे गुरसिखो आनंद कदों आउंदा सिख नूं आनंद तो यह बाणी का नाम ही महाराज सच्चे पातशाह ने आनंद रख्या हुण इहदा राग किहड़ा है राम कली राग है महला तीजा तीसरे पातशाह का यह उच्चारण किया हुआ पाठ की आनंद आनंद साहिब बाणी आनंद देने वाली पहला है मंगल एक ओंकार सतगुर प्रसाद एक अद्वैत स्वरूप परमेश्वर ओंकार सारे का प्रकाशक सत चेतन आनंद स्वरूप है जो आनंद भया मेरी माए सतगुरु मैं पाया। हे मेरे भाई आनंद तो उस दिन तो ही सानू प्राप्त होया सी जिस दिन का असी सतगुरु गुरु अंगद देव महाराज सच्चे पातशाह पासों उपदेश पाया सतगुरु अंगद देव महाराज का दर्शन पाया दर्शन किते भाई आनंद तो सानू उदण दा ही हो गया सी। हे गुरमुखो आनंद तो उदो हुंदा सिख नूं जदों सतगुरु की प्राप्ति कर लवे मर्यादा अनुसार हो के जदों गुरां की प्राप्ति हो जाए सतगुर ता पाया सहज सेती मन बजियां वाधाइयां सहज सेती ज्ञान संयुक्त सतगुरां नूं पाया तो मेरे मन विखे आनंद दियां वधाइयां बजियां वाहवे नूं कन्ना कदे कन्ना वाधाइयां जिवें जपजी साहब का पाठ है ना हुक्मी होवन आकार उत्थे कोई भी बंदा पाठ नहीं करेगा आकार किसी सोझी वाले नूं पता कि उत्थे आकार लिखा होया नहीं तो सारे ने आकार ही कहना। इत्थे भी आपां हर रोज देखो हुण भी तुहाडे जमान उत्ते यही चढ़िया होना मन वजियां वधाइयां वाहवे का कन्ना नहीं लाया कदे आओ कन्ना लाइए वाधाइयां मन वजियां वाधाइयां कहिंदे ने सतगुरां दा उपदेश पाया तां सहज सेती तो भाव हुंदा ज्ञान दे सहत होए अते मन दे विच आनंद दियां वधाइयां वजियां मन विच वधाइयां अपने आप ही वजन लग पईआं मन वजियां जी वाधाइयां वधाइयां हो गईआं मन दे विच राग रतन परवार परियां शब्द गावणे आईआं रतन रूप जो राग ने परवार कौन है जो रागां दे पुत्तर ने किवें कहिंदे ने राग एक संग पंच बरंगन संग अलप है अठो नंदन राग एक संग एक राग दे नाल की लावांगे राग एक संग पंच बर अंगन बर श्रेष्ठ उन्हां दीआं अंगन इस्त्रियां एक एक राग नाल पंच पंच इस्त्रियां ने रागां दीआं संग अलप है अठो नंदन अठ अठ उन्हां दे पुत्र कहे ने अगे इस तरह इत्थे भी महाराज ने वचन किया रतन कौन है रतन रूप जो राग ने परिवार कौन है जो रागां दे पुत्र ने परियां कौन है रागां दीआं इस्त्रियां ने जो ये सब शब्द गाउणे नूं आईआं है गुरां दे दरबार विच ये तो है सीधा अर्थ हुण अंतरी भाव च कह रहे ने राग की है प्रेम रतन की है बैराग परिवार कौन है इन्हां दा सत संतोख धीरज धर्म विचार परियां कौन ने करुणा मुदता मैत्री अपेख्या ये करुणा तो किसी उत्ते कृपा करनी मैत्री भाव रखना मुदता प्रसन्नता होनी जे कोई चढ़दी कला च हो तो खुश होना गुस्से च ना होना जां ईर्खा ना करनी अपेख्या देख करके किसी दे औगण दे ताईं उहनूं अणडिट कर देना ये सारियां आईआं ने ये गुरां दा शब्द गावणे नाल गुरां दे शब्द गाउणे तों ये सब कुछ आया है प्राप्त होया है ये आनंद नूं गाउण वास्ते आईआं ने सारे राग आए ने इन्हां ने आ करके खुशियां मनाईआं ने शब्दो ता गावो हरी केरा मन जिनी वसाया जिन्हां गुरमुखां ने अपने मन विच वसाया है उन्हां द्वारे तुसी भी हरी दी प्राप्ति दा शब्द करो जिन्हां ने अपने मन च वसा लिया है उन्हां द्वारे तुसी भी गाओ उन्हां नाल मिल के रब दे प्यारिआं नाल कह नानक आनंद होआ सतगुरु मैं पाया। गुरु साहब आखदे ने मैनूं तां उस दिन तो ही आनंद की प्राप्ति हो गई जिस दिन का मैनूं सतगुरु गुरु अंगद देव जी ने उपदेश दिता जिस दिन का मैं उन्होंने दर्शन किए ने मैं तो बई उस दिन का ही आनंद पूर्वक हो गया हाँ।